ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕਲਾਮ 'ਚੋਂ ਪੇਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੇਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰੀਏ। ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ ساتھیو، اج دے پروگرام چ میں تانوں چند احتیاطی تدابیر دساں گی جنہاں تے عمل کر کے تسی اپنے دنداں نوں مختلف بیماریاں تو بچا سکدے ہو، اپنے تے اپنے بچیاں دے دنداں دی حفاظت کر سکدے ہو۔ ساتھیو، ایسا جی کہ انسانی جسم دے تمام اعضاء اپنی اپنی جگہ اہم نے، تے انہاں چوں اگر کوئی بھی خراب ہو جائے تے پورا جسمانی نظام وگڑ جاندا ہے، لیکن دند او واحد اعضاء نے جڑے اپنی تمام تر اہمیت دے باوجود عام لوکاں دیاں نظراں چ اپنی اہمیت پیدا نہیں کر سکدے۔ اس لئی 90% لوگ اپنے دنداں دی پرواہ نہیں کردے تے مختلف بیماریاں دا شکار ہو جاندے نے۔ ساتھیو، اسی ویکھنے ہاں کہ بچیاں دے دند اکثر خراب ہو جاندے نے۔ افسوس ہے کہ دنداں دیاں بیماریاں تے اینی توجہ نہیں دتی جاندی جنی کہ دوسریاں بیماریاں تے دتی جاندی ہے۔ ان دی ایک وجہ ہے کہ دنداں دا مرض جان لیوا نہیں تے زندگی دے نال نال چلدا رہندا ہے، لیکن اے زندگی نوں تکلیف دے بنا دیندا ہے تے کئی دفعہ تے جان لیوا وی ثابت ہو جاندا ہے۔ ساتھیو، یاد رکھو کہ اسی دنداں نوں صحت مند بنا کے زیادہ بھرپور تے خوشگوار زندگی گزار سکنے ہاں۔ ٹیڑے دنداں دے بارے ڈاکٹر حضرات کہندے نے کہ ہر بچے چ اندیاں مختلف وجوہات ہو سکدیاں نے۔ ایک وجہ تے ماروسی وی ہو سکدی ہے، تے عام طور تے ویکھیا گیا ہے کہ ٹیڑے دنداں والے والدین دے بچے وی ایسی ہی خامی چ مبتلا ہوندے نے۔ دوسری وجہ بچے دا انگوٹھا چوسنا یا چوسنی دا استعمال ہے۔ بچہ چوسنی لے کے سو جاندا ہے جن دی وجہ نال تالو تے اثر پیندا ہے۔ ایک وجہ ایوی ہوندی ہے کہ بچے دے دودھ دے دند نہیں ڈگدے تے انہاں نوں ڈاکٹر کولوں کڈوانا پیندا ہے، لیکن جدوں اے دند نکل جاندے نے تے پھر جدوں بچے دے دوسرے دند آندے نے تے کئی دفعہ او ٹیڑے میڑے ہو جاندے نے۔ ساتھیو، یاد رکھو کہ ساڈی خوراک دا ٹیڑے دنداں چ خاص کردار نہیں، لیکن اگر جسم چ وٹامن ڈی دی مقدار بہت گھٹ ہو جائے تے بچیاں دے دند ٹیڑے نکلدے نے۔ ساتھیو، اسی ویکھنے ہاں کہ اکثر والدین کہندے نے کہ میرے بچے نوں موشن لگ گئے نے، ان دی وجہ ایوے کہ وہ دند کٹ رہا ہے۔ پر ساتھیو، یاد رکھو کہ موشن لگن دا دند نکلن نال کوئی براہ راست تعلق نہیں۔ اصل چ اس موقع تے بچے دے مسوڑے سوج جاندے نے تے انہاں تے خارش ہون لگدی ہے، جن دی وجہ نال بچہ اپنا ہاتھ یا اپنی انگلی منہ چ پا لیندا ہے۔ اس اریٹیشن دی وجہ نال وہ ہر گندی یا اچھی چیز منہ چ پا لیندا ہے، جن دی وجہ نال بچے دا پیٹ خراب ہو جاندا ہے۔ ساتھیو، ایسی صورت چ ماواں نوں کوشش کرنی چاہیے کہ کار دی صاف صفائی دا خیال رکھے تے بچے نوں صاف ستھری جگہ تے رکھے۔ اس تو علاوہ ساتھیو، اسی ویکھنے ہاں کہ دنداں دا ایک سب تو وڈا مرض دنداں نوں کیڑا لگنا ہے۔ ان دی ایک وجہ بچیاں دا منہ چ فیڈر لے کے سو جانا ہے۔ اس دودھ چ میٹھا ہوندا ہے تے اے منہ چ رہندا ہے۔ اس میٹھے دی وجہ نال اکثر دنداں چ کیڑا لگ جاندا ہے۔ اس لئی بچہ جدوں سو جائے تے اوندے منہ چوں فیڈر کڈ دو۔ ساتھیو، بعض غلط عادات، جہالت تے غفلت دی وجہ نال 90% بچے دنداں دے کسے نہ کسے مرض چ مبتلا رہندے نے۔ ان دی ایک سب تو وڈی وجہ سکولاں چ تے گھراں چ ٹافیاں دا بے تحاشا استعمال کرنا ہے۔ اے ٹافیاں تے مختلف قسم دیاں مٹھائیاں جڑیاں کہ سکولاں دے سامنے اکثر ریڑیاں چ یا کینٹین چ ملدیاں نے، او ناقص ہوندیاں نے، جن دے چ نقصان دے تے خطرناک مٹیریل ہوندا ہے۔ سو ساتھیو، کوشش کرو کہ بچیاں نوں ایسیاں چیزاں تو بچا کے رکھو۔ انہاں نوں اے دسو کہ ٹافیاں تے مٹھیاں چیزاں کھان دے نال انہاں دے دند بہت جلد خراب ہو جان گے۔ اگر والدین اپنے بچیاں نوں ایسیاں گلاں سکھان گے تے پھر یقیناً بچے ایسیاں چیزاں تو دور رہن گے جڑیاں کہ انہاں دی صحت دے لئی نقصان دہ نے۔ ساتھیو، اے مٹھیاں چیزاں نہ صرف بچیاں دے دنداں چ کیڑا لگاندیاں نے بلکہ انہاں دے پیٹ نوں وی خراب کر دیندیاں نے۔ کوئی بچہ میٹھی چیز کھان دے بعد کلی کر کے اپنا منہ صاف نہیں کرتا، جن دی وجہ نال میٹھے چ پائے جان والے بیکٹیریا دنداں نوں اپنا کار بنا لیندے نے تے پھر انہاں چ کیڑا لگ جاندا ہے۔ اکثر بچے برش نہیں کردے تے جڑے بچے برش کردے نے انہاں نوں اوندا صحیح طریقہ نہیں آندا۔ برش نوں دنداں تے اچھی طرح کما کے کرنا چاہیدا ہے تے بہت سخت برش استعمال نہیں کرنا چاہیدا۔ اکثر لوکاں نوں برش دے صحیح وقت دا وی علم نہیں۔ ساتھیو، یاد رکھو کہ برش اگر رات نوں سون تو پہلے کیتا جائے ਤੇ ਜ਼ਿਆਦਾ ਫਾਇਦੇਮੰਦ ਏ, ਕਿਉਂਕਿ ਸਾਰੇ ਦਿਨ ਦੀ ਗਲਾਜ਼ਤ ਤੇ ਖਾਣ ਪੀਣ ਦੇ ਜਿਹੜੇ ਜ਼ਰਾਤ ਦੰਦਾਂ 'ਚ ਰਹਿ ਜਾਂਦੇ ਨੇ ਉਹ ਬ੍ਰਸ਼ ਕਰਨ ਦੇ ਨਾਲ ਨਿਕਲ ਜਾਂਦੇ ਨੇ ਅਤੇ ਉਹਨਾਂ ਦਾ ਮੂੰਹ ਸਾਫ਼ ਹੋ ਜਾਂਦਾ ਏ। ਇਸ ਲਈ ਰਾਤ ਨੂੰ ਸੌਣ ਤੋਂ ਪਹਿਲੇ ਮੂੰਹ ਸਾਫ਼ ਕਰਨਾ ਜਾਂ ਕੁਲੀ ਕਰਨਾ ਬਹੁਤ ਹੀ ਜ਼ਰੂਰੀ ਏ। ਸਾਥੀਓ, ਦੰਦਾਂ ਦੀ ਹਿਫਾਜ਼ਤ ਤੇ ਬਿਮਾਰੀਆਂ ਤੋਂ ਬਚਣ ਦੇ ਲਈ ਜ਼ਰੂਰੀ ਏ ਕਿ ਅਸੀਂ ਐਸੀ ਰੇਸ਼ੇਦਾਰ ਖੁਰਾਕ ਜ਼ਿਆਦਾ ਮਕਦਾਰ 'ਚ ਖਾਈਏ ਜਿਹਨੂੰ ਚਬਾਉਣ ਦੀ ਜ਼ਰੂਰਤ ਹੋਏ। ਕੱਚੀਆਂ ਸਬਜ਼ੀਆਂ ਤੇ ਦੁੱਧ ਦਾ ਇਸਤੇਮਾਲ ਵੀ ਜ਼ਰੂਰੀ ਏ। ਮਾਵਾਂ ਨੂੰ ਇਹ ਚਾਹੀਦਾ ਹੈ ਕਿ ਸਵੇਰ ਨਾਸ਼ਤੇ 'ਚ ਬੱਚਿਆਂ ਨੂੰ ਕਮ ਸੇ ਕਮ ਇੱਕ ਗਲਾਸ ਦੁੱਧ ਜ਼ਰੂਰ ਦੇਣ ਅਤੇ ਮਾਵਾਂ ਬੱਚਿਆਂ ਨੂੰ ਚੂਸਣੀ ਨਾ ਦੇਣ ਅਤੇ ਸਕੂਲਾਂ 'ਚ ਉਹਨਾਂ ਨੂੰ ਟਾਫੀਆਂ, ਮਿੱਠੀਆਂ ਚੀਜ਼ਾਂ, ਛਾਲੀਆ, ਪਾਨ ਅਤੇ ਮਸਾਲਾ ਵਗੈਰਾ ਵੀ ਨਾ ਖਾਣ ਦੇਣ। ਛਾਲੀਆ ਦੰਦਾਂ 'ਚ ਫਸ ਕੇ ਨੁਕਸਾਨ ਦਾ ਬਾਇਸ ਬਣ ਸਕਦਾ ਏ। ਅਗਰ ਕਦੀ ਮਿੱਠੀ ਚੀਜ਼ ਖਾਓ ਤਾਂ ਜ਼ਰੂਰ ਬ੍ਰਸ਼ ਕਰੋ ਜਾਂ ਕੁਲੀ ਕਰੋ। ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਲੋਕ ਪਾਨ ਅਤੇ ਨਸਵਾਰ ਵਗੈਰਾ ਖਾਂਦੇ ਨੇ, ਲੇਕਿਨ ਸਾਥੀਓ ਇਹ ਚੀਜ਼ਾਂ ਵੀ ਦੰਦਾਂ ਨੂੰ ਖਰਾਬ ਕਰਦੀਆਂ ਨੇ, ਨਾ ਸਿਰਫ ਦੰਦਾਂ ਨੂੰ ਬਲਕਿ ਕੈਂਸਰ ਜੈਸੇ ਜਾਨਲੇਵਾ ਮਰਜ਼ ਦਾ ਵੀ ਬਾਇਸ ਬਣਦੀਆਂ ਨੇ। ਸੋ ਇਸ ਲਈ ਇਹਨਾਂ ਚੀਜ਼ਾਂ ਦਾ ਇਸਤੇਮਾਲ ਵੀ ਤਰਕ ਕਰ ਦਵੋ। ਕੱਚੀਆਂ ਸਬਜ਼ੀਆਂ ਅਤੇ ਫਲਾਂ ਦਾ ਇਸਤੇਮਾਲ ਜ਼ਰੂਰ ਕਰੋ। ਇਹਨਾਂ ਦੇ ਇਸਤੇਮਾਲ ਨਾਲ ਅਤੇ ਇਹਨਾਂ ਨੂੰ ਖਾਣ ਨਾਲ ਸਾਡੇ ਦੰਦਾਂ ਦੀ ਅੱਛੀ ਵਰਜਿਸ਼ ਹੁੰਦੀ ਏ, ਬਲਕਿ ਸਾਡੀ ਸਿਹਤ ਵੀ ਬਿਹਤਰ ਰਹਿੰਦੀ ਏ। ਸਾਥੀਓ, ਬੱਚੇ ਨੂੰ 2.5 ਸਾਲ ਦੀ ਉਮਰ ਤੋਂ ਹੀ ਸਖਤ ਖੁਰਾਕ ਦੇਣਾ ਸ਼ੁਰੂ ਕਰ ਦਵੋ ਅਤੇ ਸਭ ਤੋਂ ਵੱਧ ਕੇ ਇਹ ਕਿ ਖੁਦ ਵੀ ਸਾਫ਼ ਰਹੋ ਅਤੇ ਬੱਚਿਆਂ ਨੂੰ ਵੀ ਸਾਫ਼ ਰੱਖੋ ਤਾਂ ਕਿ ਤੁਸੀਂ ਦੰਦਾਂ ਦੀਆਂ ਮੁਖਤਲਿਫ ਬਿਮਾਰੀਆਂ ਤੋਂ ਮਹਿਫੂਜ਼ ਰਹਿ ਸਕੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਇਹਤਿਆਤੀ ਤਦਾਬੀਰ 'ਤੇ ਅਮਲ ਕਰਕੇ ਅਸੀਂ ਦੰਦਾਂ ਦੀਆਂ ਮੁਖਤਲਿਫ ਬਿਮਾਰੀਆਂ ਤੋਂ ਬਚ ਸਕਦੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਮਾਈ ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923107679062۔ نمبر ایک بار پھر نوٹ کر لیں 3101767962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਿਮ ਅਜ਼ਮਤ ਇਮਾਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਅਤੇ ਮੈਂ ਖੁਦਾਵੰਦ ਖੁਦਾ ਦਾ ਸ਼ੁਕਰ ਅਦਾ ਕਰਦਾ ਵਾਂ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਵੰਦ ਦਾ ਕਲਾਮ ਸੁਣਾ ਸਕਦਾ। ਸਾਥੀਓ, ਆਓ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣੀਏ। ਸਾਥੀਓ, ਅਗਰ ਅਸੀਂ ਮਰਕਸ ਦੀ ਅੰਜੀਲ, ਜਿਹੜੀ ਕਿ ਬਾਈਬਲ ਮੁਕੱਦਸ ਦੇ ਨਵੇਂ ਅਧਨਾਮੇ ਵਿੱਚ ਪਾਈ ਜਾਂਦੀ ਏ, ਇਹਦੇ 5 ਬਾਬ ਦੀ 28 ਐਤ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਕਿਉਂਕਿ ਉਹ ਕਹਿੰਦੀ ਸੀ ਕਿ ਅਗਰ ਮੈਂ ਸਿਰਫ ਉਹਦੀ ਪੁਸ਼ਾਕ ਹੀ ਨੂੰ ਛੂ ਲਵਾਂਗੀ ਤੇ ਚੰਗੀ ਹੋ ਜਾਵਾਂਗੀ। ਸਾਥੀਓ, ਮਰਕਸ ਦੀ ਅੰਜੀਲ ਦੇ 5 ਬਾਬ ਦੀ 5 ਐਤ ਤੋਂ ਲੈ ਕੇ 34 ਐਤ ਤੱਕ ਅਸੀਂ ਇੱਕ ਮੌਜਜ਼ਾ ਪਾਨੇ ਆ ਜਿਹਦੇ ਵਿੱਚ ਯਿਸੂ ਮਸੀਹ ਨੇ ਇੱਕ ਬਿਮਾਰ ਔਰਤ ਨੂੰ ਸ਼ਿਫਾ ਦਿੱਤੀ। ਖੁਦਾਵੰਦ ਦੇ ਕਲਾਮ ਵਿੱਚ ਅਸੀਂ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਜਿਹੜੀ ਔਰਤ ਨੂੰ ਸ਼ਿਫਾ ਦਿੱਤੀ, ਉਹ ਔਰਤ 12 ਬਰਸ ਤੋਂ ਬਿਮਾਰ ਸੀ ਤੇ ਉਹਦੀ ਬਿਮਾਰੀ ਨੇ ਉਹਦਾ ਜੀਣਾ ਮੁਹਾਲ ਕਰ ਦਿੱਤਾ ਸੀ। ਜਿਹੜੀ ਔਰਤ 12 ਬਰਸ ਤੋਂ ਬਿਮਾਰ ਸੀ, ਉਹ ਕਈ ਤਬੀਬਾਂ ਕੋਲ ਵੀ ਗਈ, ਹਕੀਮਾਂ ਕੋਲ ਗਈ, ਪਰ ਉਹਨੂੰ ਕੁਝ ਫਾਇਦਾ ਹਾਸਲ ਨਾ ਹੁੰਦਾ। ਜਿੰਨਾ ਵੀ ਉਹਦੇ ਕੋਲ ਮਾਲ ਸੀ, ਉਹਨੇ ਆਪਣੀ ਬਿਮਾਰੀ ਤੇ ਖਰਚ ਕਰ ਦਿੱਤਾ, ਪਰ ਉਹਨੂੰ ਫਿਰ ਵੀ ਉਸ ਬਿਮਾਰੀ ਤੋਂ ਸ਼ਿਫਾ ਨਾ ਮਿਲੀ। ਸਾਥੀਓ, 12 ਬਰਸ ਤੋਂ ਉਹਦੇ ਜਿਸਮ ਚੋਂ ਖੂਨ ਜਾਰੀ ਰਿਹਾ। ਤਬੀਬਾਂ ਨੇ, ਹਕੀਮਾਂ ਨੇ ਉਹਦੀ ਬਿਮਾਰੀ ਨੂੰ ਲਾ ਇਲਾਜ ਇਕਰਾਰ ਦੇ ਦਿੱਤਾ। ਉਹਨੂੰ ਕਿਹਾ ਕਿ ਤੇਰੀ ਬਿਮਾਰੀ ਦਾ ਇਲਾਜ ਇਸ ਦੁਨੀਆਂ ਵਿੱਚ ਨਹੀਂ ਪਾਇਆ ਜਾਂਦਾ, ਤੂੰ ਇਸ ਬਿਮਾਰੀ ਦੀ ਵਜ੍ਹਾ ਤੋਂ ਬਚ ਨਹੀਂ ਸਕਦੀ। ਆਹ ਬਿਮਾਰੀ ਤਾਂ ਹੁਣ ਬੜੀ ਪੁਰਾਣੀ ਹੋ ਚੁੱਕੀ ਹੈ, ਕਿਸੇ ਤਰ੍ਹਾਂ ਦੀ ਵੀ ਦਵਾਈ ਤੇਰੇ 'ਤੇ ਕੰਮ ਨਹੀਂ ਕਰੇਗੀ। ਤੂੰ 12 ਬਰਸ ਤੋਂ ਬਿਮਾਰ ਹੈ ਅਤੇ ਜਿਹੜੀ ਬਿਮਾਰੀ ਤੇਰੇ 'ਤੇ ਆਈ ਹੈ ਇਹਦੀ ਵਜ੍ਹਾ ਤੋਂ ਤੂੰ ਬਚ ਨਹੀਂ ਸਕਦੀ। ਸਾਥੀਓ, ਆ ਔਰਤ ਜਿਹੜੀ ਕਿ 12 ਬਰਸ ਤੋਂ ਬਿਮਾਰ ਸੀ, ਆਪਣੀ ਬਿਮਾਰੀ ਦੀ ਵਜ੍ਹਾ ਤੋਂ ਬੜੀ ਪਰੇਸ਼ਾਨ ਸੀ, ਬੜੀ ਮੁਸੀਬਤ ਵਿੱਚ ਸੀ। ਜੋ ਕੁਝ ਵੀ ਇਹਦੇ ਕੋਲ ਸੀ ਇਹਨੇ ਸਭ ਕੁਝ ਆਪਣੀ ਬਿਮਾਰੀ 'ਤੇ ਲਗਾ ਦਿੱਤਾ, ਪਰ ਇਹਨੂੰ ਕਿੱਧਰੋਂ ਵੀ ਸ਼ਿਫਾ ਨਾ ਮਿਲੀ, ਜਿਹਦੀ ਵਜ੍ਹਾ ਤੋਂ ਆ ਬੜੀ ਮਾਯੂਸ ਹੋ ਗਈ। ਪਰ ਜਦੋਂ ਇਹਨੇ ਇੱਕ ਦਿਨ ਯਿਸੂ ਮਸੀਹ ਦੇ ਬਾਰੇ ਸੁਣਿਆ ਕਿ ਯਿਸੂ ਮਸੀਹ ਲੋਕਾਂ ਨੂੰ ਉਹਨਾਂ ਦੀਆਂ ਬਿਮਾਰੀਆਂ ਤੋਂ ਸ਼ਿਫਾ ਬਖਸ਼ਦਾ ਹੈ, ਯਿਸੂ ਮਸੀਹ ਵਿੱਚ ਸ਼ਿਫਾ ਦੀ ਕੁਦਰਤ ਪਾਈ ਜਾਂਦੀ ਹੈ, ਉਹ ਤੇ ਮੁਰਦਿਆਂ ਨੂੰ ਵੀ ਜ਼ਿੰਦਾ ਕਰ ਦਿੰਦਾ ਹੈ, ਉਸ ਵੇਲੇ ਇਹਦੇ ਅੰਦਰ ਉਮੀਦ ਦੀ ਕਿਰਨ ਪੈਦਾ ਹੋਈ। ਇਹਨੇ ਸੋਚਿਆ ਕਿ ਕਿਉਂ ਨਾ ਮੈਂ ਵੀ ਯਿਸੂ ਮਸੀਹ ਕੋਲ ਜਾਵਾਂ ਅਤੇ ਆਪਣੀ ਬਿਮਾਰੀ ਤੋਂ ਸ਼ਿਫਾ ਪਾ ਲਵਾਂ। ਸਾਥੀਓ, ਇਸ ਬਿਮਾਰ ਔਰਤ ਨੂੰ ਪੂਰਾ ਯਕੀਨ ਸੀ, ਇਹਦਾ ਪੂਰਾ ਆ ਈਮਾਨ ਸੀ ਕਿ ਅਗਰ ਮੈਂ ਉਹਦੇ ਕੋਲ ਚਲੀ ਜਾਵਾਂਗੀ ਤੇ ਫਿਰ ਜ਼ਰੂਰ ਮੈਂ ਸ਼ਿਫਾ ਪਾ ਲਵਾਂਗੀ। ਸੋ ਕਮਜ਼ੋਰੀ ਤੇ ਬਿਮਾਰੀ ਦੇ ਬਾਵਜੂਦ ਆ ਆਹਿਸਤਾ ਆਹਿਸਤਾ ਉਸ ਜਗ੍ਹਾ ਤੇ ਗਈ ਜਿੱਥੇ ਯਿਸੂ ਮਸੀਹ ਸੀ। ਜਦੋਂ ਇਹਨੇ ਯਿਸੂ ਮਸੀਹ ਨੂੰ ਵੇਖਿਆ ਤੇ ਇਹਨੇ ਯਿਸੂ ਮਸੀਹ ਦੇ ਕੋਲ ਜਾਣ ਦੀ ਕੋਸ਼ਿਸ਼ ਕੀਤੀ, ਮਗਰ ਬਹੁਤ ਸਾਰੇ ਲੋਕਾਂ ਦੀ ਵਜ੍ਹਾ ਤੋਂ ਆ ਯਿਸੂ ਮਸੀਹ ਦੇ ਕੋਲ ਨਾ ਪਹੁੰਚ ਸਕੀ। ਜਦੋਂ ਉਹਨੇ ਵੇਖਿਆ ਕਿ ਯਿਸੂ ਮਸੀਹ ਦੇ ਪਿੱਛੇ ਬਹੁਤ ਸਾਰੇ ਲੋਕ ਨੇ ਤੇ ਉਹਨਾਂ ਲੋਕਾਂ ਦੀ ਵਜ੍ਹਾ ਤੋਂ ਮੈਂ ਯਿਸੂ ਮਸੀਹ ਤੱਕ ਪਹੁੰਚ ਨਹੀਂ ਸਕਦੀ, ਉਸ ਵੇਲੇ ਆ ਨਹਾਇਤ ਮਾਯੂਸ ਹੋਈ। ਪਰ ਇਹਨੇ ਆਪਣੇ ਦਿਲ ਵਿੱਚ ਕਿਹਾ ਕਿ ਅਗਰ ਅੱਜ ਮੈਂ ਯਿਸੂ ਮਸੀਹ ਦੇ ਕੋਲ ਨਾ ਗਈ ਤਾਂ ਫਿਰ ਮੈਂ ਆ ਵੀ ਮੌਕਾ ਗਵਾ ਦੇਵਾਂਗੀ। ਸੋ ਯਿਸੂ ਮਸੀਹ ਦੇ ਕੋਲ ਪਹੁੰਚਣਾ ਬੜਾ ਹੀ ਜ਼ਰੂਰੀ ਹੈ, ਤੇ ਅੱਜ ਹੀ ਮੈਂ ਯਿਸੂ ਮਸੀਹ ਦੇ ਕੋਲ ਪਹੁੰਚਾਂਗੀ, ਕਿਸੇ ਤਰੀਕੇ ਨਾਲ ਮੈਂ ਯਿਸੂ ਮਸੀਹ ਦੇ ਕੋਲ ਜਾਵਾਂਗੀ, ਤੇ ਅਗਰ ਮੈਂ ਸਿਰਫ ਉਹਦੀ ਪੁਸ਼ਾਕ ਹੀ ਨੂੰ ਛੂ ਲਵਾਂਗੀ ਤੇ ਚੰਗੀ ਹੋ ਜਾਵਾਂਗੀ। ਸਾਥੀਓ, ਮਰਕਜ਼ ਦੀ ਅੰਜੀਲ ਦੇ 5:28 ਵਿੱਚ ਅਸੀਂ ਇਹ ਗੱਲ ਪੜ੍ਹਨੇ ਹਾਂ ਕਿ ਇਹਨੇ ਇਸ ਗੱਲ ਤੇ ਈਮਾਨ ਰੱਖਿਆ ਕਿ ਅਗਰ ਮੈਂ ਸਿਰਫ ਉਹਦੀ ਪੁਸ਼ਾਕ ਨੂੰ ਹੀ ਛੂ ਲਵਾਂਗੀ ਤੇ ਚੰਗੀ ਹੋ ਜਾਵਾਂਗੀ। ਸੋ ਜਿਵੇਂ ਹੀ ਉਹ ਬੜੀ ਕੋਸ਼ਿਸ਼ ਕਰਕੇ ਮੁਸ਼ਕਲਾਂ ਦੇ ਨਾਲ ਯਿਸੂ ਮਸੀਹ ਦੇ ਕੋਲ ਗਈ, ਉਹਨੇ ਈਮਾਨ ਦੇ ਨਾਲ ਯਿਸੂ ਮਸੀਹ ਦੀ ਪੁਸ਼ਾਕ ਨੂੰ ਛੂਹਿਆ, ਤੇ ਜਿਵੇਂ ਹੀ ਉਹਨੇ ਈਮਾਨ ਦੇ ਨਾਲ ਯਿਸੂ ਮਸੀਹ ਦੀ ਪੁਸ਼ਾਕ ਨੂੰ ਛੂਹਿਆ, ਉਸ ਵੇਲੇ ਫੌਰਨ ਉਹਦੇ ਜਿਸਮ ਤੋਂ ਖੂਨ ਵਹਿਣਾ ਬੰਦ ਹੋ ਗਿਆ। ਜਦੋਂ ਉਹਨੇ ਆਪਣੇ ਬਦਨ ਨੂੰ ਵੇਖਿਆ, ਉਹਨੇ ਮਹਿਸੂਸ ਕੀਤਾ ਕਿ ਉਹਨੇ ਆਪਣੀ ਬਿਮਾਰੀ ਤੋਂ ਸ਼ਿਫਾ ਪਾ ਲਈ ਹੈ। ਸਾਥੀਓ, ਬਿਮਾਰ ਔਰਤ ਨੇ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਛੂਹਿਆ ਤੇ ਸ਼ਿਫਾ ਪਾਈ, ਉਹਦੀ ਬਿਮਾਰੀ ਜਾਂਦੀ ਰਹੀ, ਉਹ ਮੁਕੰਮਲ ਉਸੇ ਵੇਲੇ ਸਿਹਤਯਾਬ ਹੋ ਗਈ, ਤੇ ਜਿਵੇਂ ਹੀ ਉਹਨੇ ਸ਼ਿਫਾ ਪਾ ਲਈ ਉਹ ਵਾਪਸ ਆਪਣੇ ਘਰ ਨੂੰ ਜਾਣ ਲੱਗੀ। ਪਰ ਯਿਸੂ ਮਸੀਹ ਨੇ ਉਸ ਵੇਲੇ ਆਹ ਗੱਲ ਕਹੀ ਕਿ ਮੈਨੂੰ ਕਿੰਨੇ ਛੂਹਿਆ ਹੈ। ਲੋਕਾਂ ਨੇ ਯਿਸੂ ਮਸੀਹ ਦੇ ਇਸ ਸਵਾਲ ਤੋਂ ਬੜਾ ਤਾਜੁਬ ਕੀਤਾ, ਉਹ ਬੜੇ ਹੈਰਾਨ ਹੋਏ ਕਿਉਂਕਿ ਚਾਰੋਂ ਤਰਫ ਤੇ ਲੋਕ ਹੀ ਲੋਕ ਸਨ। ਪਤਰਸ ਨੇ ਯਿਸੂ ਮਸੀਹ ਨੂੰ ਜਵਾਬ ਦਿੱਤਾ ਕਿ ਇੰਨੇ ਸਾਰ ਲੋਕ ਤੇਰੇ ਚਾਰੋਂ ਪਾਸੇ ਨੇ, ਤੇਰੇ ਤੇ ਡਿੱਗਦੇ ਪਏ ਨੇ, ਪਰ ਫਿਰ ਵੀ ਤੂੰ ਕਹਿੰਦਾ ਹੈ ਕਿ ਮੈਨੂੰ ਕਿੰਨੇ ਛੂਹਿਆ ਹੈ। ਯਿਸੂ ਮਸੀਹ ਨੇ ਫਰਮਾਇਆ ਕਿ ਕਿਸੇ ਨੇ ਮੈਨੂੰ ਛੂਹਿਆ ਹੈ ਕਿਉਂਕਿ ਮੈਂ ਮਹਿਸੂਸ ਕੀਤਾ ਕਿ ਮੇਰੇ ਤੋਂ ਕੁਵਤ ਨਿਕਲੀ ਹੈ। ਸਾਥੀਓ, ਇੱਥੇ ਮੈਂ ਤੁਹਾਨੂੰ ਆਹ ਗੱਲ ਦੱਸਣਾ ਚਾਹਾਂਗਾ ਕਿ ਯਿਸੂ ਮਸੀਹ ਨੂੰ ਆਮ ਛੂਹਣ ਵਿੱਚ ਤੇ ਈਮਾਨ ਦੇ ਨਾਲ ਛੂਹਣ ਵਿੱਚ ਕੀ ਫਰਕ ਹੈ। ਯਿਸੂ ਮਸੀਹ ਨੂੰ ਈਮਾਨ ਦੇ ਨਾਲ ਛੂਹਣ ਨਾਲ ਅਸੀਂ ਸ਼ਿਫਾ ਪਾਉਂਦੇ ਹਾਂ, ਅਸੀਂ ਬਰਕਤਾਂ ਪਾਉਂਦੇ ਹਾਂ, ਅਸੀਂ ਨਿਜਾਤ ਹਾਸਲ ਕਰਦੇ ਹਾਂ, ਨਵੀਂ ਜ਼ਿੰਦਗੀ ਨੂੰ ਪਾਉਂਦੇ ਹਾਂ। ਪਰ ਬਗੈਰ ਈਮਾਨ ਦੇ ਯਿਸੂ ਮਸੀਹ ਨੂੰ ਛੂਹਣ ਨਾਲ ਅਸੀਂ ਕੁਝ ਨਹੀਂ ਪਾਉਂਦੇ। ਜਿਹੜੇ ਲੋਕ ਯਿਸੂ ਮਸੀਹ 'ਤੇ ਡਿੱਗਦੇ ਪਏ ਸਨ, ਜਿਹੜੇ ਲੋਕ ਯਿਸੂ ਮਸੀਹ ਦੇ ਚਾਰੋਂ ਪਾਸੇ ਸਨ, ਅਸੀਂ ਵੇਖਦੇ ਕਿ ਉਹਨਾਂ ਨੇ ਯਿਸੂ ਮਸੀਹ ਨੂੰ ਸਿਰਫ ਇੱਕ ਮਹਿਜ਼ ਮੌਜਜ਼ੇ ਵਿਖਾਉਣ ਵਾਲਾ ਸਮਝਿਆ। ਉਹ ਤਾਂ ਸਿਰਫ ਯਿਸੂ ਮਸੀਹ ਦੇ ਮੌਜਜ਼ੇ ਵਿਖਾਉਣ ਦੇ ਲਈ ਉਹਦੇ ਪਿੱਛੇ ਆਉਂਦੇ ਸਨ, ਉਹ ਵੇਖਣਾ ਚਾਹੁੰਦੇ ਸਨ ਕਿ ਹੁਣ ਯਿਸੂ ਮਸੀਹ ਕੀ ਕਰਦਾ ਹੈ। ਪਰ ਅਸੀਂ ਵੇਖਦੇ ਕਿ ਜਿਹੜੀ ਬਿਮਾਰ ਔਰਤ ਅਤੇ ਯਿਸੂ ਮਸੀਹ ਦੇ ਕੋਲ ਆਈ, ਉਹ ਯਿਸੂ ਮਸੀਹ ਕੋਲੋਂ ਸ਼ਿਫਾ ਪਾਉਣ ਦੇ ਲਈ ਆਈ। ਉਹਨੇ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਛੂਹਿਆ, ਜਿਹਦੀ ਵਜ੍ਹਾ ਤੋਂ ਉਹਨੇ ਮਸੀਹ ਦੀ ਕੁਦਰਤ ਨੂੰ ਪਾਇਆ, ਉਹਦੀ ਸ਼ਿਫਾ ਨੂੰ ਹਾਸਲ ਕੀਤਾ। ਸੋ ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਹੈ ਕਿ ਜਦੋਂ ਯਿਸੂ ਮਸੀਹ ਨੇ ਪੁੱਛਿਆ ਕਿ ਮੈਨੂੰ ਕਿੰਨੇ ਛੂਹਿਆ ਹੈ, ਉਸ ਵੇਲੇ ਉਹ ਔਰਤ ਯਿਸੂ ਮਸੀਹ ਦੇ ਕਦਮਾਂ ਵਿੱਚ ਡਿੱਗ ਗਈ, ਕਿਉਂਕਿ ਉਹਨੇ ਵੇਖਿਆ ਕਿ ਮੈਂ ਖੁਦ ਨੂੰ ਆਪਣੇ ਸ਼ਾਫੀ ਤੋਂ ਛੁਪਾ ਨਹੀਂ ਸਕਦੀ। ਸੋ ਉਹਨੇ ਸਾਰੀ ਕਹਾਣੀ ਬਿਆਨ ਕੀਤੀ, ਔਰ ਫਿਰ ਯਿਸੂ ਮਸੀਹ ਨੂੰ ਦੱਸਿਆ ਕਿ ਹੁਣ ਮੈਂ ਸ਼ਿਫਾ ਪਾ ਗਈ ਹਾਂ। ਯਿਸੂ ਮਸੀਹ ਨੇ ਕਿਹਾ ਕਿ ਇਹ ਬੇਟੀ, ਤੇਰੇ ਈਮਾਨ ਨੇ ਤੈਨੂੰ ਚੰਗਾ ਕੀਤਾ ਹੈ, ਸਲਾਮਤੀ ਦੇ ਨਾਲ ਜਾ। ਸਾਥੀਓ, ਯਿਸੂ ਮਸੀਹ ਨੇ ਉਸ ਔਰਤ ਦੀ ਹੌਸਲਾ ਅਫਜ਼ਾਈ ਕੀਤੀ, ਔਰ ਫਿਰ ਅਸੀਂ ਵੇਖਦੇ ਕਿ ਯਿਸੂ ਮਸੀਹ ਨੇ ਉਹਨੂੰ ਬਰਕਤ ਦਿੱਤੀ। ਉਹ ਔਰਤ ਉਹਨਾਂ ਲੋਕਾਂ ਦੇ ਲਈ ਇੱਕ ਗਵਾਹੀ ਸੀ ਜਿਹੜੇ ਕਿ ਉੱਥੇ ਮੌਜੂਦ ਸਨ। ਉਸ ਔਰਤ ਨੇ ਇਸ ਗੱਲ ਦਾ ਐਲਾਨ ਕੀਤਾ ਕਿ ਮੈਨੂੰ ਯਿਸੂ ਮਸੀਹ ਨੇ ਸ਼ਿਫਾ ਦਿੱਤੀ ਹੈ। ਸਾਥੀਓ, ਯਿਸੂ ਮਸੀਹ ਨੇ ਵੀ ਲੋਕਾਂ ਦੇ ਸਾਹਮਣੇ ਇਸ ਗੱਲ ਨੂੰ ਜ਼ਾਹਿਰ ਕੀਤਾ ਕਿ ਇਸ ਔਰਤ ਦੇ ਇਮਾਨ ਨੇ ਇਹਨੂੰ ਚੰਗਾ ਕੀਤਾ ਹੈ। ਇਸ ਲਈ ਯਿਸੂ ਮਸੀਹ ਨੇ ਕਿਹਾ ਕਿ ਤੇਰੇ ਇਮਾਨ ਨੇ ਤੈਨੂੰ ਸ਼ਿਫਾ ਦਿੱਤੀ ਏ, ਸੋ ਤੂੰ ਸਲਾਮਤੀ ਨਾਲ ਜਾ। ਸਾਥੀਓ, ਖੁਦਾ ਦੀ ਖਾਦਮਾ ਮਿਸ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗੇ ਦੇ ਸਫ਼ਰ ਨੰਬਰ 421 ਵਿੱਚ ਆ ਗੱਲ ਲਿਖਦੀ ਏ ਕਿ ਉਹ ਲੋਕ ਜਿਹੜੇ ਉਹਦੇ ਤੇ ਡਿੱਗਦੇ ਸਨ, ਉਹਨਾਂ ਦੇ ਛੂਹ ਨਾਲ ਕੋਈ ਮੌਜਜ਼ਾ ਵਕੂ ਵਿੱਚ ਨਾ ਆਇਆ, ਲੇਕਿਨ ਜਦੋਂ ਈਮਾਨ ਦੇ ਨਾਲ ਬਿਮਾਰ ਔਰਤ ਨੇ ਛੂਹਿਆ, ਉਹ ਸ਼ਿਫਾ ਪਾ ਗਈ। ਰੂਹਾਨੀ ਚੀਜ਼ਾਂ ਦਾ ਵੀ ਆਹੀ ਹਾਲ ਏ। ਰਸਮੀ ਮਜ਼ਹਬੀ ਕਲਾਮ ਤੇ ਬਗੈਰ ਈਮਾਨ ਦੇ ਦੁਆ ਨਾਲ ਕੁਝ ਹਾਸਲ ਨਹੀਂ ਹੁੰਦਾ। ਸਿਰਫ ਉਸੇ ਈਮਾਨ ਨਾਲ ਸਾਨੂੰ ਫਾਇਦਾ ਹੋ ਸਕਦਾ ਹੈ ਜਿਹੜਾ ਈਮਾਨ ਅਸੀਂ ਖੁਦਾਵੰਦ ਯਿਸੂ ਮਸੀਹ ਤੇ ਰੱਖਨੇ ਆ। ਹਕੀਕੀ ਈਮਾਨ ਜ਼ਿੰਦਗੀ ਦਾ ਨਾਮ ਹੈ। ਸੋ ਸਾਥੀਓ, ਇਹ ਗੱਲ ਸੱਚ ਹੈ ਕਿ ਯਿਸੂ ਮਸੀਹ ਤੇ ਈਮਾਨ ਰੱਖਣ ਨਾਲ ਅਸੀਂ ਸ਼ਿਫਾ ਪਾਉਂਦੇ ਹਾਂ। ਈਮਾਨ ਨਾਲ ਹੀ ਅਸੀਂ ਖੁਦਾ ਨੂੰ ਪਸੰਦ ਆਉਂਦੇ ਹਾਂ। ਬਗੈਰ ਈਮਾਨ ਤੋਂ ਖੁਦਾ ਨੂੰ ਪਸੰਦ ਆਉਣਾ ਨਾਮੁਮਕਿਨ ਹੈ। ਬਗੈਰ ਈਮਾਨ ਤੋਂ ਅਸੀਂ ਆਪਣੀ ਬਿਮਾਰੀਆਂ ਤੋਂ ਸ਼ਿਫਾ ਨਹੀਂ ਪਾ ਸਕਦੇ। ਬਗੈਰ ਈਮਾਨ ਤੋਂ ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਨਹੀਂ ਪਾ ਸਕਦੇ। ਆਪਣੇ ਗੁਨਾਹਾਂ ਤੋਂ ਅਸੀਂ ਮਾਫ਼ੀ ਪਾ ਕੇ ਨਵੀਂ ਜ਼ਿੰਦਗੀ ਨਹੀਂ ਹਾਸਲ ਕਰ ਸਕਦੇ। ਅਗਰ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਵਾਂਗੇ ਤਾਂ ਫਿਰ ਅਸੀਂ ਨਿਜਾਤ ਵੀ ਪਾਵਾਂਗੇ, ਸ਼ਿਫਾ ਵੀ ਪਾਵਾਂਗੇ ਅਤੇ ਨਵੀਂ ਜ਼ਿੰਦਗੀ ਵੀ ਹਾਸਲ ਕਰਾਂਗੇ। ਸੋ ਸਾਥੀਓ, ਖੁਦਾਵੰਦ ਦਾ ਕਲਾਮ ਸਾਨੂੰ ਅੱਜ ਆ ਗੱਲ ਸਿਖਾਉਣਾ ਚਾਹੁੰਦਾ ਹੈ ਕਿ ਈਮਾਨ ਨਾਲ ਹੀ ਸਾਨੂੰ ਸ਼ਿਫਾ ਮਿਲਦੀ ਹੈ। ਸੋ ਅੱਜ ਜਦੋਂ ਅਸੀਂ ਯਿਸੂ ਮਸੀਹ ਤੇ ਈਮਾਨ ਲਿਆਉਂਦੇ ਹਾਂ, ਉਸ ਵੇਲੇ ਅਸੀਂ ਆਪਣੀ ਬਿਮਾਰੀਆਂ ਤੋਂ ਸ਼ਿਫਾ ਪਾਉਂਦੇ ਹਾਂ। ਭਾਵੇਂ ਸਾਡੀ ਬਿਮਾਰੀ ਕਿੰਨੀ ਹੀ ਪੁਰਾਣੀ ਕਿਉਂ ਨਾ ਹੋਏ, ਖੁਦਾਵੰਦ ਯਿਸੂ ਮਸੀਹ ਹਰ ਤਰ੍ਹਾਂ ਦੀ ਬਿਮਾਰੀ ਨੂੰ ਦੂਰ ਕਰਨ ਦੀ ਕੁਦਰਤ ਰੱਖਦੇ ਨੇ, ਕਿਉਂਕਿ ਯਿਸੂ ਮਸੀਹ ਸ਼ਿਫਾ ਦੇ ਮੰਬਾ ਨੇ। ਯਿਸੂ ਮਸੀਹ ਕੋਲੋਂ ਹੀ ਸ਼ਿਫਾ ਮਿਲਦੀ ਹੈ। ਸਾਥੀਓ, ਜ਼ਬੂਰ 103 ਤੇ ਦੀ 3 ਐਤ ਵਿੱਚ ਲਿਖਿਆ ਕਿ ਉਹ ਤੇਰੀ ਸਾਰੀ ਬਦਕਾਰੀ ਨੂੰ ਬਖਸ਼ਦਾ ਹੈ, ਉਹ ਤੈਨੂੰ ਸਾਰੀ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਹੈ। ਸੋ ਖੁਦਾ ਦਾ ਕਲਾਮ ਇਹ ਗੱਲ ਫਰਮਾਉਂਦਾ ਹੈ ਕਿ ਯਿਸੂ ਮਸੀਹ ਸਾਨੂੰ ਸਾਰੀ ਬਿਮਾਰੀਆਂ ਤੋਂ ਸ਼ਿਫਾ ਦਿੰਦਾ ਹੈ, ਉਹ ਸਾਡੀ ਬਦਕਾਰੀ ਨੂੰ ਬਖਸ਼ਦਾ ਹੈ। ਜਿਹੜੀ ਬਿਮਾਰੀ ਦਾ ਇਲਾਜ ਇਸ ਦੁਨੀਆਂ ਵਿੱਚ ਨਹੀਂ ਪਾਇਆ ਜਾਂਦਾ, ਜਿਹੜੀ ਬਿਮਾਰੀ ਲਾ ਇਲਾਜ ਸਮਝੀ ਜਾਂਦੀ ਹੈ, ਸਾਥੀਓ, ਉਸ ਬਿਮਾਰੀ ਦਾ ਇਲਾਜ ਖੁਦਾਵੰਦ ਯਿਸੂ ਮਸੀਹ ਦੇ ਕੋਲ ਮੌਜੂਦ ਹੈ। ਕੋਈ ਵੀ ਐਸੀ ਬਿਮਾਰੀ ਨਹੀਂ ਹੈ ਜਿਹਦਾ ਇਲਾਜ ਯਿਸੂ ਮਸੀਹ ਦੇ ਕੋਲ ਨਾ ਹੋਏ। ਸਾਥੀਓ, ਖਤਰਨਾਕ ਤੋਂ ਖਤਰਨਾਕ ਬਿਮਾਰੀ ਦਾ ਇਲਾਜ ਯਿਸੂ ਮਸੀਹ ਦੇ ਕੋਲ ਹੈ। ਯਿਸੂ ਮਸੀਹ ਹਰ ਕਿਸਮ ਦੀ ਬਿਮਾਰੀ ਨੂੰ ਦੂਰ ਕਰਨ ਦੀ ਕੁਦਰਤ ਰੱਖਦੇ ਨੇ, ਉਹ ਸਾਡੇ ਗੁਨਾਹਾਂ ਨੂੰ ਬਖਸ਼ਣ ਦੀ ਵੀ ਕੁਦਰਤ ਰੱਖਦੇ ਨੇ। ਸਾਥੀਓ, ਜਿਵੇਂ ਯਿਸੂ ਮਸੀਹ ਨੇ ਇਸ ਬਿਮਾਰ ਔਰਤ ਨੂੰ ਸ਼ਿਫਾ ਦਿੱਤੀ, ਅੱਜ ਉਹ ਸਾਨੂੰ ਵੀ ਸ਼ਿਫਾ ਦਿੰਦੇ ਨੇ। ਅਗਰ ਅਸੀਂ ਈਮਾਨ ਦੇ ਨਾਲ ਯਿਸੂ ਮਸੀਹ ਨੂੰ ਆਪਣਾ ਸ਼ਾਫੀ ਤਸਲੀਮ ਕਰਾਂਗੇ, ਉਹਦੇ ਤੇ ਈਮਾਨ ਰੱਖਾਂਗੇ, ਤਾਂ ਫਿਰ ਯਕੀਨਨ ਉਹ ਸਾਨੂੰ ਸਾਡੀ ਬਿਮਾਰੀਆਂ ਤੋਂ ਸ਼ਿਫਾ ਦੇਵੇਗਾ। ਸੋ ਅੱਜ ਅਗਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਜਾਂ ਆਪਣੇ ਖਾਨਦਾਨਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਕਮਜ਼ੋਰੀ ਜਾਂ ਬਿਮਾਰੀ ਪਾਉਂਦੇ ਹੋ, ਤਾਂ ਤੁਸੀਂ ਫਿਰ ਯਿਸੂ ਮਸੀਹ 'ਤੇ ਈਮਾਨ ਲਿਆਓ। ਯਿਸੂ ਮਸੀਹ 'ਤੇ ਈਮਾਨ ਲਿਆਉਣ ਨਾਲ ਤੁਸੀਂ ਫੌਰਨ ਸ਼ਿਫਾ ਪਾ ਲਓਗੇ, ਕਿਉਂਕਿ ਯਿਸੂ ਮਸੀਹ ਅਜ਼ੀਮ ਤਬੀਬ ਹੈ। ਜਿਹੜਾ ਕੋਈ ਵੀ ਉਹਦੇ ਕੋਲ ਆਉਂਦਾ ਹੈ, ਯਿਸੂ ਮਸੀਹ ਉਹਨੂੰ ਸ਼ਿਫਾ ਦਿੰਦਾ ਹੈ। ਯਿਸੂ ਮਸੀਹ ਨੇ ਖੁਦ ਫਰਮਾਇਆ ਕਿ ਮੈਂ ਇਸ ਦੁਨੀਆਂ ਵਿੱਚ ਇਸ ਲਈ ਆਇਆ ਵਾਂ ਕਿ ਤੁਸੀਂ ਜ਼ਿੰਦਗੀ ਪਾਓ ਅਤੇ ਕਸਰਤ ਦੀ ਜ਼ਿੰਦਗੀ ਪਾਓ। ਆਓ ਸਾਥੀਓ, ਅਸੀਂ ਆਪਣੀ ਬਿਮਾਰੀਆਂ ਨੂੰ, ਕਮੀ ਕਮਜ਼ੋਰੀਆਂ ਨੂੰ, ਗੁਨਾਹਾਂ ਨੂੰ ਖੁਦਾ ਦੇ ਅੱਗੇ ਰੱਖੀਏ, ਖੁਦਾਵੰਦ ਯਿਸੂ ਮਸੀਹ 'ਤੇ ਈਮਾਨ ਲਿਆਈਏ ਅਤੇ ਉਹਨੂੰ ਕਹੀਏ ਕਿ ਖੁਦਾਵੰਦ, ਮੈਂ ਤੈਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਨਾ ਵਾਂ, ਤੂੰ ਹੀ ਮੇਰਾ ਸ਼ਾਫੀ ਹੈ, ਮੇਰੀ ਬਿਮਾਰੀਆਂ ਨੂੰ, ਮੇਰੀ ਕਮਜ਼ੋਰੀਆਂ ਨੂੰ, ਮੇਰੀ ਗਲਤੀ ਖਤਾਵਾਂ ਨੂੰ, ਗੁਨਾਹਾਂ ਨੂੰ ਤੂੰ ਦੂਰ ਕਰ ਦੇ, ਮੈਨੂੰ ਸ਼ਿਫਾ ਬਖਸ਼, ਕਿਉਂਕਿ ਮੈਂ ਤੇਰੇ 'ਤੇ ਈਮਾਨ ਲਿਆਉਂਦਾ ਵਾਂ। ਸਾਥੀਓ, ਜਦੋਂ ਤੁਸੀਂ ਆਪਣਾ ਆਪ ਯਿਸੂ ਮਸੀਹ ਦੇ ਹੱਥਾਂ ਵਿੱਚ ਦੇਵੋਗੇ, ਯਿਸੂ ਮਸੀਹ ਤੁਹਾਨੂੰ ਸ਼ਿਫਾ ਬਖਸ਼ਣਗੇ, ਨਵੀਂ ਜ਼ਿੰਦਗੀ ਅਤਾ ਫਰਮਾਣਗੇ, ਤਾਂ ਕਿ ਤੁਸੀਂ ਆਪਣੇ ਆਪ ਨੂੰ ਉਹਦੇ ਜਲਾਲ ਦੇ ਲਈ ਇਸਤੇਮਾਲ ਕਰ ਸਕੋ। ਸੋ ਸਾਥੀਓ, ਆਖਰ ਵਿੱਚ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ ਵਾਂ। ਆਓ ਅਸੀਂ ਦੁਆ ਵਿੱਚ ਖੁਦਾਵੰਦ ਯਿਸੂ ਮਸੀਹ ਕੋਲੋਂ ਆਪਣੇ ਲਈ ਅਤੇ ਦੂਜਿਆਂ ਦੇ ਲਈ ਸ਼ਿਫਾ ਮੰਗੀਏ, ਤਾਂ ਕਿ ਅਸੀਂ ਉਹਦੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇ ਸਕੀਏ। ਸੋ ਆਓ ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ, ਅਸੀਂ ਤੇਰੇ ਹਜ਼ੂਰ ਝੁਕਨੇ ਹਾਂ ਅਤੇ ਤੈਨੂੰ ਹੀ ਸਜਦਾ ਕਰਨੇ ਹਾਂ, ਕਿਉਂਕਿ ਤੂੰ ਹੀ ਇਬਾਦਤ ਦੇ ਲਾਇਕ ਹੈ। ਇਹ ਖੁਦਾਵੰਦ, ਅੱਜ ਅਸਾਂ ਤੇਰੇ ਕਲਾਮ 'ਚੋਂ ਇਸ ਗੱਲ ਨੂੰ ਸਿੱਖਿਆ, ਇਸ ਗੱਲ ਨੂੰ ਜਾਣੀਆ ਕਿ ਜਿਹੜਾ ਕੋਈ ਵੀ ਤੇਰੇ 'ਤੇ ਈਮਾਨ ਲਿਆਏਗਾ, ਉਹ ਆਪਣੀ ਬਿਮਾਰੀਆਂ ਤੋਂ ਸ਼ਿਫਾ ਪਾਏਗਾ। ਤੇਰਾ ਕਲਾਮ ਫਰਮਾਉਂਦਾ ਕਿ ਜਿਹੜਾ ਕੋਈ ਤੇਰੇ 'ਤੇ ਈਮਾਨ ਲਿਆਏਗਾ, ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਆਪਣੀ ਜ਼ਿੰਦਗੀ ਪਾਏਗਾ। ਇਹ ਖੁਦਾਵੰਦ, ਮੈਂ ਆਪਣੇ ਆਪ ਨੂੰ ਅਤੇ ਇਹਨਾਂ ਭਰਾਵਾਂ ਨੂੰ, ਇਹਨਾਂ ਭੈਣਾਂ ਨੂੰ, ਇਹਨਾਂ ਸਾਰਿਆਂ ਲੋਕਾਂ ਨੂੰ ਤੇਰੇ ਕਦਮਾਂ ਵਿੱਚ ਲਿਆਉਣਾ ਵਾਂ। ਤੂੰ ਸਾਡੇ 'ਤੇ ਰਹਿਮ ਕਰ, ਤੂੰ ਸਾਨੂੰ ਸਾਡੀ ਬਿਮਾਰੀਆਂ ਤੋਂ ਸ਼ਿਫਾ ਬਖਸ਼, ਕਿਉਂਕਿ ਅਸੀਂ ਜਾਣਦੇ ਹਾਂ ਕਿ ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ, ਤੂੰ ਹੀ ਸਾਡਾ ਸ਼ਾਫੀ ਹੈ। ਇਹ ਖੁਦਾਵੰਦ, ਅਸੀਂ ਤੇਰੇ 'ਤੇ ਈਮਾਨ ਲਿਆਉਂਦੇ ਹਾਂ। ਤੂੰ ਸਾਨੂੰ ਸਾਡੀ ਬਿਮਾਰੀਆਂ ਤੋਂ ਸ਼ਿਫਾ ਦੇ ਅਤੇ ਸਾਨੂੰ ਨਵੀਂ ਜ਼ਿੰਦਗੀ ਅਤਾ ਫਰਮਾ, ਤਾਂ ਕਿ ਅਸੀਂ ਆਪਣੇ ਆਪ ਨੂੰ ਇਸ ਰਹਿਜ਼ਮੀਨ ਤੇ ਤੇਰੇ ਜਲਾਲ ਦੇ ਲਈ ਇਸਤੇਮਾਲ ਕਰ ਸਕੀਏ। ਇਹ ਖੁਦਾਵੰਦ ਫਜ਼ਲ ਬਖਸ਼ ਕੇ ਅਸੀਂ ਤੇਰੇ ਤੇ ਈਮਾਨ ਰੱਖਦੇ ਹੋਏ ਹਾਂ ਇਸ ਦੁਨੀਆਂ ਵਿੱਚ ਜ਼ਿੰਦਗੀ ਗੁਜ਼ਾਰੀਏ ਤੇ ਲੋਕਾਂ ਵਿੱਚ ਇਸ ਗੱਲ ਦੀ ਗਵਾਹੀ ਦੇ ਸਕੀਏ ਕਿ ਜਿਹੜਾ ਕੋਈ ਤੇਰੇ ਤੇ ਈਮਾਨ ਲਿਆਏਗਾ ਉਹ ਹਰ ਤਰ੍ਹਾਂ ਦੀ ਬਿਮਾਰੀ ਤੋਂ ਸ਼ਿਫਾ ਪਾ ਲਏਗਾ, ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਆਪਣੀ ਜ਼ਿੰਦਗੀ ਪਾਏਗਾ। ਇਹ ਖੁਦਾਵੰਦ ਅਸੀਂ ਆਪਣਾ ਆਪ ਤੇਰੇ ਹੱਥਾਂ ਵਿੱਚ ਦੇਨੇ ਆ, ਤੂੰ ਸਾਨੂੰ ਕਬੂਲ ਫਰਮਾ, ਤੂੰ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਆ ਸਭ ਕੁਝ ਮੰਗ ਲੈਨੇ ਆ ਖੁਦਾਵੰਦ ਇਸ ਮੁਸੀਬਤ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।